ਹੁਣ ਅਗਾਂਹ ਇੱਕ ਸਾਖੀ ਵਾਜਦੇ ਹਾਂ ਜਿਸ ਤੋਂ ਸਿੱਖਿਆ ਮਿਲਦੀ ਹੈ ਕਿ ਕੂੜ ਦਾ ਪਾਜ ਛੇਤੀ ਹੀ ਉੱਗੜ ਜਾਂਦਾ ਹੈ। ਅੱਜ ਹਰ ਪਾਸੇ ਧੰਨ ਗੁਰੂ ਨਾਨਕ ਦੇਵ ਜੀ ਦੇ ਪਾਵਨ ਫਰਮਾਨ ਅਨੁਸਾਰ ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ, ਇਹ ਸੱਚਾਈ ਸਾਕਾਰ ਹੋ ਰਹੀ ਹੈ। ਹਰ ਪਾਸੇ ਕੂੜ ਕੁਸਤ ਦਾ ਹੀ ਬੋਲਬਾਲਾ ਪ੍ਰਧਾਨ ਹੋਇਆ ਪਿਆ ਹੈ। ਅੱਜ ਕਰਨੀ ਤੋਂ ਥੋਥੇ ਅਖੌਤੀ ਝੂਠੇ ਗੁਰੂ ਆਪਣੇ ਪੇਡ ਏਜੰਟਾਂ ਰਾਹੀਂ ਤਰਲੋਕੀ ਦੀਆਂ ਖ਼ਬਰਾਂ ਅਤੇ ਕਰਾਮਾਤੀ ਕਹਾਣੀਆਂ ਭੋਲੇ ਭਾਲੇ ਜਗਿਆਸੂਆਂ ਨੂੰ ਸੁਣਾ ਕੇ ਗੁਰੂ ਡੰਮ ਦੇ ਜਾਲ ਵਿਚ ਫਸਾਉਣ ਲਈ ਬਹੁਤ ਯਤਨਸ਼ੀਲ ਹਨ। ਲੋਕ ਅਜਿਹੀਆਂ ਝੂਠੀਆਂ ਕਰਾਮਾਤਾਂ ਵਾਲੀਆਂ ਕਹਾਣੀਆਂ ਸੁਣ ਕੇ ਉਨ੍ਹਾਂ ਉਪਰ ਯਕੀਨ ਕਰਕੇ ਗੁਰੂ ਡੰਮ ਦੇ ਇੰਦਰ ਜਾਲ ਵਿਚ ਫਸੀ ਵੀ ਜਾ ਰਹੇ ਨੇ। ਪਰ ਯਾਦ ਰੱਖੋ, ਅਜਿਹਾ ਪਖੰਡ ਸਦੀਵ ਕਾਲ ਨਹੀਂ ਚੱਲਦਾ। ਇਕ ਦਿਨ ਸ੍ਰੀ ਗੁਰੂ ਰਾਮਦਾਸ ਜੀ ਦਾ ਫਰਮਾਨ ਅਵਸ਼ ਸਾਕਾਰ ਹੋਵੇਗਾ ਕਿ ਕੂੜ ਠੱਗੀ ਗੁੱਜੀ ਨਾ ਰਹੇ ਮਲੰਮਾ ਪਾਜ ਲੈ ਜਾਏ। ਇਹ ਖੇਡ ਵਰਤ ਹੀ ਜਾਂਦੀ ਹੈ। ਪਿਛਲੇ ਸਮੇਂ ਵਿਚ ਅਜਿਹੇ ਲੋਕ ਆਪਣੇ ਆਪ ਨੂੰ ਅੰਤਰਜਾਮੀ ਦਰਸਾ ਕੇ ਲੋਕਾਂ ਨੂੰ ਤਰਲੋਕੀ ਦੀਆਂ ਖ਼ਬਰਾਂ ਸੁਣਾ ਕੇ ਲੁੱਟਦੇ ਰਹੇ ਹਨ। ਅਜਿਹੇ ਹੀ ਤਰਲੋਕੀ ਦੀਆਂ ਖ਼ਬਰਾਂ ਦਰਸਾਉਣ ਵਾਲੇ ਦਾ ਪਾਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਗਨਨਾਥਪੁਰੀ ਵਿਚ ਉਘੇੜਿਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਜਗਨਨਾਥਪੁਰੀ ਨੂੰ ਜਾ ਰਹੇ ਸਨ ਤੇ ਰਸਤੇ ਵਿਚ ਇਕ ਸੜਕ ਦੇ ਕਿਨਾਰੇ ਆਪ ਨੇ ਲੋਕਾਂ ਦੀ ਕਾਫ਼ੀ ਸਾਰੀ ਭੀੜ ਜੁੜੀ ਹੋਈ ਵੇਖੀ। ਸਤਿਗੁਰੂ ਜੀ ਭਾਈ ਮਰਦਾਨੇ ਸਮੇਤ ਜੁੜੀ ਹੋਈ ਭੀੜ ਦੇ ਵਿਚ ਜਾ ਬਰਾਜੇ ਤੇ ਵੇਖਿਆ ਕਿ ਇਕ ਪੰਡਿਤ ਜਿਸ ਨੇ ਯੋਗ ਆਸਣ ਸਿੱਖੇ ਹੋਏ ਸਨ ਪਦਮ ਆਸਣ ਲਾ ਕੇ ਬੈਠਾ ਹੈ। ਅੱਖਾਂ ਮੂੰਦ ਕੇ ਉਸਨੇ ਸੱਜੇ ਹੱਥ ਦੇ ਅੰਗੂਠੇ ਅਤੇ ਅੰਗੂਠੇ ਨਾਲ ਦੀਆਂ ਦੋ ਉਂਗਲਾਂ ਨਾਲ ਆਪਣੇ ਨੱਕ ਨੂੰ ਪਕੜਿਆ ਹੋਇਆ ਹੈ। ਤ੍ਰਿਕੁਟੀ ਉਪਰ ਧਿਆਨ ਟਿਕਾ ਕੇ ਸਮਾਧੀ ਲੀਨ ਹੈ। ਸਤਿਗੁਰਾਂ ਲੋਕਾਂ ਨੂੰ ਪੁੱਛਿਆ ਕਿ ਤੁਸੀਂ ਇੱਥੇ ਜੋਗੀ ਦੇ ਸਨਮੁਖ ਭੀੜ ਬਣਾ ਕੇ ਕਿਉਂ ਬੈਠੇ ਹੋ? ਤਾਂ ਇੱਕ ਸਿਆਣੇ ਨੇ ਉੱਤਰ ਦਿੱਤਾ ਕਿ ਜੋਗੀ ਜੀ ਸਮਾਧੀ ਲੀਨ ਹਨ ਤੇ ਤਰਲੋਕੀ ਦੀ ਯਾਤਰਾ ਕਰਨ ਗਏ ਨੇ। ਹੁਣੇ ਹੀ ਥੋੜੇ ਸਮੇਂ ਪਿੱਛੋਂ ਜਦੋਂ ਜੋਗੀ ਜੀ ਆਪਣੀ ਸਮਾਧੀ ਤੋਂ ਉਥਾਨ ਹੋਣਗੇ ਉਹ ਸਾਨੂੰ ਤਰਲੋਕੀ ਭਾਵ ਇੰਦਰਪੁਰੀ, ਬ੍ਰਹਮਪੁਰੀ ਤੇ ਸ਼ਿਵਪੁਰੀ ਦੀਆਂ ਖ਼ਬਰਾਂ ਦਰਸਾਉਣਗੇ। ਉਸ ਸਿਆਣੇ ਦੀ ਗੱਲ ਸੁਣ ਕੇ ਸਤਿਗੁਰੂ ਜੀ ਮੁਸਕਰਾਏ ਤੇ ਆਪਣੇ ਸਾਥੀ ਮਰਦਾਨੇ ਨੂੰ ਹੁਕਮ ਕੀਤਾ ਕਿ ਜਾ, ਜੋਗੀ ਦੇ ਸਾਹਮਣੇ ਜੋ ਚੜਾਵੇ ਵਾਲਾ ਲੋਟਾ ਪਿਆ ਹੈ ਨਾ, ਉਸ ਨੂੰ ਚੁੱਕ ਕੇ ਨਾਥ ਦੇ ਪਿੱਛੇ ਰੱਖ ਦੇ। ਭਾਈ ਮਰਦਾਨਾ ਜੀ ਨੇ ਗੁਰਦੇਵ ਜੀ ਦਾ ਹੁਕਮ ਮੰਨਿਆ ਤੇ ਜੋਗੀ ਦਾ ਲੋਟਾ ਜਿਸ ਵਿਚ ਲੋਕ ਪੈਸੇ ਪਾਉਂਦੇ ਸਨ ਚੁੱਕ ਲਿਆ ਤੇ ਜੋਗੀ ਦੀ ਪਿੱਠ ਪਿੱਛੇ ਰੱਖ ਦਿੱਤਾ। ਆਪਣੇ ਨਿਯਤ ਕੀਤੇ ਸਮੇਂ ਅਨੁਸਾਰ ਜਿਸ ਵੇਲੇ ਜੋਗੀ ਨੇ ਅੱਖਾਂ ਖੋਲੀਆਂ, ਲੋਕਾਂ ਵੱਲ ਨਿਗਾਹ ਮਾਰਨ ਉਪਰੰਤ ਸਾਹਮਣੇ ਪਏ ਪੈਸਿਆਂ ਵਾਲੇ ਲੋਟੇ ਵੱਲ ਨਿਗਾਹ ਮਾਰੀ ਤਾਂ ਲੋਟਾ ਗਾਇਬ ਸੀ। ਉਹ ਪੈਸਿਆਂ ਵਾਲਾ ਲੋਟਾ ਨਾ ਵੇਖ ਕੇ ਜੋਗੀ ਬੜਾ ਤਿਲ ਮਿਲਾਇਆ ਤੇ ਸਾਹਮਣੇ ਤਰਲੋਕੀ ਦੀਆਂ ਖ਼ਬਰਾਂ ਸੁਣਨ ਵਾਲੇ ਇਕੱਠ ਨੂੰ ਸੰਬੋਧਨ ਕਰਕੇ ਬੜੇ ਗੁੱਸੇ ਵਿਚ ਕਹਿਣ ਲੱਗਾ, ਜਲਦੀ ਬਤਾਓ ਹਮਾਰਾ ਲੋਟਾ ਕਹਾਂ ਹੈ? ਜਿਸ ਨੇ ਵੀ ਹਮਸੇ ਮਸਕਰੀ ਕਰੀ ਹੈ ਔਰ ਹਮਾਰਾ ਲੋਟਾ ਚੁਰਾਇਆ ਹੈ, ਮੈਂ ਉਸਕੋ ਸ਼ਰਾਬ ਦੇ ਕਰ ਭਸਮ ਕਰ ਦੂੰਗਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਆਪ ਨਾਰਾਇਣ ਮੁਸਕਰਾਏ ਤੇ ਜੋਗੀ ਨੂੰ ਸੰਬੋਧਨ ਕਰਕੇ ਕਹਿਣ ਲੱਗੇ, ਨਾਥ ਜੀ, ਤੁਸੀਂ ਤਾਂ ਲੋਕਾਂ ਨੂੰ ਤਰਲੋਕੀ ਦੀਆਂ ਖ਼ਬਰਾਂ ਸੁਣਾਉਂਦੇ ਹੋ ਤੇ ਤੁਹਾਨੂੰ ਆਪਣਾ ਲੋਟੇ ਦੀ ਜੋ ਕਿ ਤੁਹਾਡੀ ਪਿੱਠ ਦੇ ਪਿੱਛੇ ਪਿਆ ਹੈ ਉਸ ਦੀ ਗੁਸਾਰ ਹੀ ਨਹੀਂ? ਮਰਦਾਨੇ ਨੇ ਸਤਿਗੁਰੂ ਜੀ ਦੇ ਇਸ਼ਾਰਾ ਕਰਨ ਤੇ ਜੋਗੀ ਦੇ ਪਿਛਵਾੜਿਓ ਲੁਕਾਇਆ ਹੋਇਆ ਉਸਦਾ ਪੈਸਿਆਂ ਵਾਲਾ ਲੋਟਾ ਚੁੱਕ ਕੇ ਸਾਹਮਣੇ ਲਿਆ ਧਰਿਆ। ਇਹ ਚਲਤ ਵੇਖ ਕੇ ਜੋਗੀ ਬੜਾ ਸ਼ਰਮਿੰਦਾ ਹੋਇਆ। ਸਤਿਗੁਰਾਂ ਨੇ ਜੋਗੀ ਨੂੰ ਪਖੰਡ ਤਿਆਗ ਕੇ ਸੱਚੇ ਸੁੱਚੇ ਮਾਰਗ ਉਪਰ ਚੱਲਣ ਲਈ ਉਪਦੇਸ਼ ਬਖਸ਼ਿਆ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 662 ਉਪਰ ਸਾਡੇ ਭਲੇ ਵਾਸਤੇ, ਸਾਡੀ ਅਗਵਾਈ ਵਾਸਤੇ ਅੰਕਿਤ ਹੈ। ਸਤਿਗੁਰੂ ਨੇ ਕੀ ਹੁਕਮ ਕੀਤਾ ਉਸ ਪਾਵਨ ਬਚਨ ਵਿਚ? ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢੱਬ, ਥਾ ਨਸ਼ਟ ਜਗ ਭਰਿਸ਼ਟ ਹੋਏ ਡੂਬਤਾ ਇਵ ਜਗ, ਕਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮੀਟੈ ਨਾਕ ਪਕੜੈ ਠੱਗਣ ਕਉ ਸੰਸਾਰ ਰਹਾਉ, ਆਂਟ ਸੇਤੀ ਨਾਕ ਪਕੜੈ ਸੂਝਤੇ ਤਿਨ ਲੋ, ਮਗਰ ਪਾਛੈ ਕਛ ਨ ਸੂਝੈ ਏਹੋ ਪਦਮ ਅਲੋ। ਦੰਭੀ ਗੁਰੂ ਅਤੇ ਮਤਹੀਣ ਚੇਲਿਆਂ ਪ੍ਰਥਾ ਇੱਕ ਹੋਰ ਇਤਿਹਾਸਕ ਸਾਖੀ ਵਾਚਨਾ ਕਰੀਏ। ਅੱਜ ਜਿਸ ਪਾਸੇ ਵੀ ਨਜ਼ਰ ਮਾਰੋ ਜਗਨਨਾਥਪੁਰੀ ਦੇ ਜੋਗੀ ਪਾਂਡੇ ਵਾਲਾ ਹੀ ਹਾਲ ਵਰਤ ਰਿਹਾ ਹੈ। ਹਰ ਪਾਸੇ ਸੱਚੇ ਸੁੱਚੇ ਜਗਿਆਸੂ ਲਈ ਨਿਰਾਸ਼ਤਾ ਦੇ ਮੰਡਲਾਉਂਦੇ ਨਜ਼ਰ ਆ ਰਹੇ ਨੇ। ਅੱਜ ਕਈ ਇੱਕ ਸ਼ਬਦ ਗੁਰੂ ਦੀ ਬਰਾਬਰੀ ਅਤੇ ਬੇਅਦਬੀ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹਾਜ਼ਰ ਨਾਜ਼ਰ ਬ੍ਰਹਮ ਸਰੂਪ ਦੀ ਹਜੂਰੀ ਵਿਚ ਗੱਦੀ ਅਤੇ ਚੰਦੋਆ ਲਵਾ ਕੇ ਬੜੇ ਫਕਰ ਨਾਲ ਉਪਰ ਚੌਂਕੜਾ ਮਾਰ ਕੇ ਬੈਠ ਕੇ ਮੱਥੇ ਟਿਕਾਉਂਦੇ ਤੇ ਸਿਰ ਉਪਰ ਚੌਰ ਕਰਵਾ ਕੇ ਆਪਣੇ ਆਪ ਨੂੰ ਗੁਰੂ ਪ੍ਰਗਟ ਕਰਦੇ ਹਨ। ਪਰ ਯਾਦ ਰੱਖੋ, ਗੁਰੂ ਸਦਵਾ ਲੈਣਾ, ਗੁਰੂ ਬਣ ਕੇ ਮੱਥੇ ਟਿਕਵਾ ਲੈਣੇ, ਗੱਦੀ ਲਾ ਕੇ ਪੂਜਾ ਕਰਵਾ ਲੈਣੀ ਸੌਖੀ ਤਾਂ ਹੈ, ਜਿਨ੍ਹਾਂ ਪਾਸੋਂ ਮੱਥੇ ਟਿਕਵਾਏ, ਜਿਨ੍ਹਾਂ ਪਾਸੋਂ ਪੂਜਾ ਕਰਵਾਈ, ਜਿਨ੍ਹਾਂ ਪਾਸੋਂ ਕਾਰ ਭੇਟਾ ਲਈ, ਜਿਨ੍ਹਾਂ ਪਾਸ ਬੇਅੰਤ ਤਰ੍ਹਾਂ ਦੇ ਮਾਇਆ ਲੈ ਕਰਕੇ ਉਹਨਾਂ ਨੂੰ ਵਿਕੁੰਠ ਵਾਸੀ ਬਣਾਉਣ ਦੇ ਲਾਰੇ ਲਾਏ, ਉਹਨਾਂ ਪਾਸੋਂ ਖਹਿੜਾ ਛਡਵਾਉਣਾ ਬਹੁਤ ਔਖਾ। ਉਹ ਤਾਂ ਮਰ ਕੇ ਵੀ ਆਪਣੀ ਕਾਰ ਭੇਟ ਅਤੇ ਕੀਤੀ ਸੇਵਾ ਦਾ ਹਿਸਾਬ ਕਿਤਾਬ ਅਧੂਰੇ ਗੁਰੂ ਪਾਸੋਂ ਅਵਸ਼ ਮੰਗਦੇ ਨੇ। ਅਜਿਹੇ ਆਪੂ ਬਣੇ ਝੂਠੇ ਕਰਨੀਹੀਣ ਗੁਰੂ ਦੀ ਘਟਨਾ ਜੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਵਾਪਰੀ ਇਤਿਹਾਸ ਦੇ ਪੰਨਿਆਂ ਨੇ ਉਸ ਘਟਨਾ ਨੂੰ ਜਿਵੇਂ ਤਾਂ ਤਿਵੇਂ ਸਾਂਭ ਰੱਖਿਆ ਹੈ, ਤਾਂ ਜੋ ਆਉਣ ਵਾਲੇ ਸਮੇਂ ਵਿਚ ਦੰਭੀ ਗੁਰੂ ਅਤੇ ਮਤਹੀਣ ਚੇਲੇ ਇਸ ਵਾਪਰੀ ਘਟਨਾ ਤੋਂ ਕੁਝ ਥੋੜਾ ਬਹੁਤ ਸਬਕ ਸਿੱਖ ਸਕਣ। ਸਬਬ ਇਸ ਤਰ੍ਹਾਂ ਬਣਿਆ ਕਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਲੋਹੜੇ ਪੈਰ ਘੋੜੇ ਉੱਪਰ ਸਵਾਰ ਹੋ ਕੇ ਸਿੱਖਾਂ ਸਮੇਤ ਸ਼ਿਕਾਰ ਨੂੰ ਨਿਕਲੇ। ਰਸਤੇ ਜਾਂਦਿਆਂ ਸਤਿਗੁਰਾਂ ਦੀ ਨਿਗਾਹ ਇੱਕ ਬਹੁਤ ਵੱਡੀ ਅਸਰਾਲ ਸੱਪ ਉੱਪਰ ਜਾ ਪਈ ਜੋ ਬਹੁਤ ਤੜਫ ਰਿਹਾ ਸੀ। ਸਾਹਿਬਾਂ ਨੇ ਘੋੜਾ ਖੜਾ ਕੀਤਾ, ਸਿੱਖਾਂ ਨੂੰ ਹੁਕਮ ਕੀਤਾ ਕਿ ਉਹ ਸਾਹਮਣੇ ਬਹੁਤ ਭਾਰੀ ਜੋ ਸੱਪ ਤੜਫ ਰਿਹਾ ਹੈ ਵੇਖ ਕੇ ਆਵੋ ਕਿ ਸੱਪ ਇੰਨਾ ਦੁੱਖ ਕਿਉਂ ਪਾ ਰਿਹਾ। ਸਤਿਗੁਰੂ ਜੀ ਦਾ ਹੁਕਮ ਮੰਨ ਕੇ ਸਿੱਖ ਸੱਪ ਦੇ ਨਜ਼ਦੀਕ ਗਏ ਕੀ ਵੇਖਿਆ ਕਿ ਸੱਪ ਦੇ ਸਰੀਰ ਵਿਚ ਕਿਰਮ ਪਏ ਹੋਏ ਹਨ, ਕੀੜੇ ਚੱਲ ਰਹੇ ਨੇ ਜੋ ਸੱਪ ਦੇ ਮਾਸ ਨੂੰ ਨੋਚ ਨੋਚ ਕੇ ਖਾ ਰਹੇ ਹਨ। ਸਿੱਖਾਂ ਨੇ ਵਾਪਸ ਆ ਕੇ ਸਤਿਗੁਰੂ ਦੇ ਚਰਨਾਂ ਵਿਚ ਸਾਰੀ ਅਰਜ਼ ਕੀਤੀ। ਸਤਿਗੁਰੂ ਜੀ ਕੁਝ ਸਮੇਂ ਲਈ ਖਾਮੋਸ਼ ਹੋਏ, ਮੁਸਕਰਾਏ ਤੇ ਘੋੜੇ ਤੋਂ ਉਤਰਿਆ ਉਸ ਸੱਪ ਵੱਲ ਚਲੇ ਗਏ। ਸੱਪ ਦੇ ਸਿਰ ਵਾਲੇ ਪਾਸੇ ਜਾ ਕੇ ਸਤਿਗੁਰੂ ਜੀ ਨੇ ਕੀੜਿਆਂ ਦੀ ਪੀੜ ਨਾਲ ਤੜਫ ਰਹੇ ਸੱਪ ਦੀ ਸਿਰੀ ਉੱਪਰ ਪੈਰ ਸੁਹਾਇਆ। ਸਤਿਗੁਰੂ ਜੀ ਦੇ ਪਵਿੱਤਰ ਚਰਨ ਛੂਹਦੇ ਸਾਰ ਸੱਪ ਦੀ ਮ੍ਰਿਤੂ ਹੋ ਗਈ, ਉਸ ਦੀ ਦੇਹੀ ਫਟ ਗਈ, ਸੱਪ ਦੀ ਸਾਰੀ ਦੇਹੀ ਕਿਰਮਾਂ ਨਾਲ ਭਰੀ ਪਈ। ਇਹ ਅਸਚਰਜ ਕੌਤਕ ਵੇਖ ਕੇ ਸਾਰੇ ਸਿੱਖ ਹੈਰਾਨ ਹੋਏ ਕਿ ਏਡੇ ਵੱਡੇ ਜਿਉਂਦੇ ਸੱਪ ਦੀ ਦੇਹੀ ਵਿਚ ਇੰਨੇ ਕੀੜੇ ਕਿਵੇਂ ਪੈ ਗਏ ਜਿਨ੍ਹਾਂ ਦੀਆਂ ਪੀੜਾਂ ਨਾਲ ਇਹ ਤੜਫ ਰਿਹਾ ਸੀ। ਸਿੱਖਾਂ ਨੇ ਗੁਰਦੇਵ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਚਰਨਾਂ ਵਿਚ ਸੱਪ ਦੀ ਅਜਿਹੀ ਦਸ਼ਾ ਹੋਣ ਦਾ ਕਾਰਨ ਪੁੱਛਿਆ ਤਾਂ ਗੁਰਦੇਵ ਜੀ ਨੇ ਸਿੱਖਾਂ ਨੂੰ ਸੰਬੋਧਨ ਕਰਕੇ ਬਚਨ ਕੀਤਾ ਕਿ ਭਾਈ ਸਿੱਖੋ, ਇਹ ਅਸਰਾਲ ਸੱਪ ਪਿਛਲੇ ਜਨਮ ਵਿਚ ਆਪਣੇ ਆਪ ਨੂੰ ਗੁਰੂ ਪ੍ਰਗਟ ਕਰਕੇ ਆਪਣੇ ਚੇਲਿਆਂ ਪਾਸੋਂ ਕਾਰ ਭੇਟ ਲੈ ਕੇ ਐਸ਼ੋ ਇਸ਼ਰਤ ਕਰਦਾ ਰਿਹਾ ਹੈ। ਉਨ੍ਹਾਂ ਨੂੰ ਸੰਸਾਰ ਭਵਦਲ ਵਿਚੋਂ ਪਾਰ ਲੰਘਾਉਣ ਅਤੇ ਵਿਕੁੰਠਵਾਸੀ ਕਰਨ ਦੇ ਝੂਠੇ ਦਾਅਵੇ ਬੰਧਾ ਸੀ, ਪਰ ਇਸ ਦੀ ਕਰਨੀ ਕਰਤੂਤ ਆਮ ਬੰਦਿਆਂ ਨਾਲੋਂ ਵੀ ਨੀਵੀਂ ਸੀ। ਚੇਲਿਆਂ ਦੀ ਕਾਰ ਭੇਟ ਦਾ ਅਤੇ ਫੋਕੇ ਲਾਰੇ ਲਾਉਣ ਦਾ ਹਿਸਾਬ ਕਿਤਾਬ ਪੂਰਾ ਕਰਨ ਲਈ ਇਸ ਦੰਭੀ ਗੁਰੂ ਨੂੰ ਅਸਰਾਲ ਸੱਪ ਦੀ ਜੂਨ ਧਾਰ ਕਰਨੀ ਪਈ ਅਤੇ ਕਾਰ ਭੇਟ ਦੇਣ ਵਾਲੇ ਚੇਲੇ ਕੀੜੇ ਬਣ ਕੇ ਇਸ ਦੇ ਮਾਸ ਨੂੰ ਨੋਚ ਨੋਚ ਕੇ ਖਾ ਖਾ ਕੇ ਆਪਣਾ ਹਿਸਾਬ ਕਿਤਾਬ ਪੂਰਾ ਕਰ ਰਹੇ ਹਨ। ਇਸ ਇਤਿਹਾਸਕ ਘਟਨਾ ਤੋਂ ਪ੍ਰੇਰਣਾ ਲੈ ਕੇ ਗੁਰੂ ਬਣਨ ਅਤੇ ਗੁਰੂ ਅਖਵਾਉਣ ਵਾਲਿਆਂ ਨੂੰ ਸੱਪ ਵਰਗੀਆਂ ਟੇਢੀਆਂ ਜੂਨਾਂ ਦੀ ਸਜ਼ਾ ਭੁਗਤਣ ਤੋਂ ਬਚਣ ਲਈ ਆਪਣੇ ਹੀ ਭਲੇ ਲਈ ਆਪਣੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ ਦੀ ਕਾਰ ਕਰਕੇ ਸਵੈ ਪੜਚੋਲ ਜ਼ਰੂਰ ਕਰ ਲੈਣੀ ਚਾਹੀਦੀ ਹੈ। ਉਧਰ ਅੰਧੇ ਮਗਰ ਅੰਧਾ ਲੱਗ ਕੇ ਚੇਲਾਗਿਰੀ ਕਰਨ ਵਾਲੀਆਂ ਚੇਲਿਆਂ ਨੂੰ ਵੀ ਕੀੜਿਆਂ ਵਰਗੀਆਂ ਨਿਖਿਧ ਜੂਨਾਂ ਦਾ ਫਲ ਭੋਗਣ ਤੋਂ ਸਾਵਧਾਨੀ ਵਰਤ ਲੈਣੀ ਜ਼ਰੂਰੀ ਹੈ। ਉਨ੍ਹਾਂ ਦੇ ਭਲੇ ਵਿਚ ਹੀ ਇਹ ਕਾਰ ਹੋਵੇਗੀ। ਪਰ ਸਤਿਗੁਰੂ ਜੀ ਦੇ ਫਰਮਾਨ ਅਨੁਸਾਰ ਮਾਇਆ ਦੇ ਪ੍ਰਭਾਵ ਨੇ ਮਨੁੱਖ ਨੂੰ ਅੰਨਾ ਤੇ ਬੋਲਾ ਬਣਾ ਰੱਖਿਆ ਹੈ। ਮਾਇਆ ਦੇ ਪ੍ਰਭਾਵ ਦਾ ਇੰਨਾ ਰੋਲ ਘਚੋਲਾ ਪੈ ਚੁੱਕਾ ਹੈ ਕਿ ਆਪਣੇ ਭਲੇ ਲਈ ਵੀ ਮਨੁੱਖ ਗੁਰੂ ਦੇ ਸਿੱਖਿਆਦਾਇਕ ਸ਼ਬਦਾਂ ਨੂੰ ਸੁਣਨ ਤੋਂ ਕੰਨੀ ਕਤਰਾ ਰਿਹਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਫਰਮਾਨ ਸਪਸ਼ਟ ਸਾਕਾਰ ਹੋ ਰਿਹਾ ਹੈ, ਮਾਇਆ ਧਾਰੀ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਘਚੋਲਾ। ਅਜਿਹੇ ਵਰਤਾਰਿਆਂ ਨੂੰ ਅਨੁਭਵ ਕਰਕੇ ਹੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਦਸਮ ਗ੍ਰੰਥ ਦੀ ਬਾਣੀ ਵਿਚ ਸੰਕੇਤ ਦਿੱਤਾ ਹੈ ਕਿ ਕਲਯੁਗ ਵਿਚ ਐਸਾ ਸਮਾਂ ਆ ਬਣੇਗਾ ਪ੍ਰਮਾਤਮਾ ਵੱਲੋਂ ਭੇਜੇ ਗਏ ਸੱਚੇ ਸੁੱਚੇ ਗੁਰੂ ਪੀਰਾਂ ਦੇ ਦਰਸਾਈ ਮਾਰਗ ਉੱਪਰ ਕੋਈ ਵਿਰਲਾ ਹੀ ਚੱਲੇਗਾ, ਸਗੋਂ ਉਨ੍ਹਾਂ ਦੀ ਦਰਸਾਈ ਸਿੱਖ ਮਤ ਨੂੰ ਰੱਦ ਕਰਕੇ ਅਤੇ ਸੱਚੇ ਸੁੱਚੇ ਸਿਧਾਂਤ ਦੀ ਭੰਨ ਤੋੜ ਕਰਕੇ ਦੰਭੀ ਪਖੰਡੀ ਆਪੂ ਬਣੇ ਗੁਰੂ ਮਿਲ ਗੋਭੇ ਖਿਚੜੀ ਪੰਥ ਚਲਾਉਣਗੇ ਅਤੇ ਆਪਣੇ ਆਪ ਨੂੰ ਖੁਦ ਰੱਬ ਪ੍ਰਗਟ ਕਰਨਗੇ। ਐਸਾ ਸਿਲਸਿਲਾ ਘਰਾਂ ਘਰਾਂ ਵਿਚ ਪ੍ਰਚਲਿਤ ਹੋ ਜਾਵੇਗਾ। ਪਰ ਇਹਨਾਂ ਅਖੌਤੀ ਰੱਬਾਂ ਪਾਸੋਂ ਜਗਿਆਸੂ ਦਾ ਮੋਕਸ਼ ਰੂਪੀ ਕਾਰਜ ਕਦਾਚਿਤ ਵੀ ਪੂਰਾ ਨਹੀਂ ਹੋਵੇਗਾ। ਗੁਰਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਏਕ ਏਕ ਕੇ ਪੰਥ ਨਾ ਚਲ ਹੈ, ਏਕ ਏਕ ਕੀ ਬਾਤ ਉਥਲ ਹੈ, ਘਰ ਘਰ ਹੋਏ ਬੈਠ ਹੈ ਰਾਮਾ, ਤਿੰਨ ਤੇ ਸਰੈ ਨਾ ਕਉ ਕੰਮ, ਤਥਾ ਏਕ ਏਕ ਮਤ ਇਕ ਇਕ ਧਾਮਾ, ਘਰ ਘਰ ਹੋਏ ਬੈਠ ਹੈ ਰਾਮਾ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਬਾਣੀ ਦੱਖਣੀ ਓਂਕਾਰ ਵਿਚ ਸਾਹਿਬਾਂ ਨੇ ਪਾਵਨ ਬਚਨ ਕੀਤਾ ਹੈ ਕਿ ਐਸੇ ਕੱਚੇ ਭੂਤ ਨੇ ਗੁਰੂਆਂ ਦੇ ਪਿੱਛੇ ਲੱਗ ਕੇ ਮਨੁੱਖ ਮਾਇਕੀ ਬੰਧਨਾਂ ਤੋਂ ਕਦਾਚਿਤ ਵੀ ਮੁਕਤ ਨਹੀਂ ਹੋ ਸਕਦਾ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਰਾਮਕਲੀ ਰਾਗ ਵਿਚ ਪਾਵਨ ਬਚਨ ਹੈ, ਕਾਚੇ ਗੁਰ ਤੇ ਮੁਕਤ ਨਾ ਹੋਆ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਵੀ ਅਜਿਹਾ ਪਾਵਨ ਬਚਨ ਗੌੜੀ ਰਾਗ ਵਿਚ ਕੀਤਾ ਹੈ ਜੋ ਪੰਨਾ 232 ਉੱਪਰ ਅੰਕਿਤ ਹੈ, ਅੰਧੇ ਗੁਰੂ ਤੇ ਭਰਮ ਨਾ ਜਾਏ। ਇਹ ਸੱਚਾਈ ਅਵਸ਼ ਵਰਤਣੀ ਹੈ। अग्ञानी अन्ने गुरुआं मगर लगन वाले चेलियां दा उधार तां की होना है, सगो अग्ञानी पखंडी गुरु जिथे आप सच्चे अवतारी गुरु पीरां दी निंदा निंदिया करदे अते कूड़ कसत दे पाप कर्मां विच प्रवृत्त रहिंदे मनमानी वाला जीवन बतीत करदे हन, उथे अपने चेलियां नूं भी अपने अग्ञान भरम जाल विच फसा के उन्हां नूं भी मन दीआं वासनावां दे गुलाम बना दिंदे हन, जिस सदका अग्ञानी चेले अपने दंभी गुरुआं दी रीसे अते उन्हां दी खोटी प्रेरणा सदका ਉਹ ਵੀ ਕੂੜ ਕੁਸੱਤ ਦੇ ਕਰਮਾਂ ਵਿਚ ਫਸ ਕੇ ਇੰਨੇ ਨਿਗਾਰ ਵਿਚ ਚਲੇ ਜਾਂਦੇ ਹਨ ਕਿ ਉਹ ਸਚਿਆਰ ਮਾਰਗ ਦੀ ਅਤੇ ਸਚਿਆਰ ਮਾਰਗ ਦੇ ਪਾਂਧੀਆਂ ਦੀ ਵੀ ਨਿੰਦਾ ਕਰਨ ਲੱਗ ਜਾਂਦੇ ਹਨ। ਐਸੇ ਅਗਿਆਨੀਆਂ ਦਾ ਜੀਵਨ ਕੂੜ ਬੋਲਣ, ਕੂੜ ਕਮਾਉਣ ਅਤੇ ਕੂੜ ਨੂੰ ਪ੍ਰਚਾਰਨ ਵਿਚ ਹੀ ਬਤੀਤ ਹੋ ਜਾਂਦਾ ਹੈ। ਕੂੜ ਬੋਲਣ, ਕੂੜ ਕਮਾਉਣ ਅਤੇ ਕੂੜ ਪ੍ਰਚਾਰਨ ਅਤੇ ਸਚਿਆਰਾਂ ਦੀ ਨਿੰਦਿਆ ਕਰਨ ਸਦਕਾ ਜਿੱਥੇ ਅੰਧੇ ਅਗਿਆਨੀ ਗੁਰੂ ਆਪ ਭਵਜਲ ਅੰਦਰ ਗੋਤੇ ਖਾਂਦੇ ਹਨ, ਉਥੇ ਆਪਣੇ ਚੇਲਿਆਂ ਨੂੰ ਅਤੇ ਉਹਨਾਂ ਦੀਆਂ ਕੁੱਲਾਂ ਨੂੰ ਡੋਬਣ ਅਤੇ ਬਰਬਾਦ ਕਰਨ ਦਾ ਕਾਰਨ ਬਣਦੇ ਹਨ। ਅਜਿਹੇ ਅਗਿਆਨਤਾ ਵਿਚ ਫਸੇ ਅੰਧੇ ਗੁਰੂਆਂ ਪ੍ਰਤੀ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਪਾਵਨ ਬਚਨ ਕੀਤਾ ਹੈ ਕਿ ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਭੀ ਅੰਧੇ ਕਰਮ ਕਰੇਨ, ਓਏ ਭਾਣੇ ਚੱਲਣ ਆਪਣਾ ਨਿਤ ਝੂਠੋ ਝੂਠ ਬੋਲੇਨ, ਕੂੜ ਕੁਸੱਤ ਕਮਾਮ ਦੇ ਪਰ ਨਿੰਦਾ ਸਦਾ ਕਰੇਨ, ਓਏ ਆਪ ਡੁੱਬੇ ਪਰ ਨਿੰਦਕਾਂ ਸਗਲੇ ਕੁੱਲ ਡੁੱਬੇ। ਅਜਿਹੇ ਕਰਨੀਹੀਣ ਗੁਰੂਆਂ ਪ੍ਰਤੀ ਜੋ ਖੁਦ ਆਪ ਅਗਿਆਨ ਭਰਮ ਦੇ ਜਾਲ ਵਿਚ ਫਸ ਕੇ ਆਪਣਾ ਜੀਵਨ ਬਰਬਾਦ ਕਰ ਰਹੇ ਹਨ ਅਤੇ ਹੋਰ ਅਨੇਕਾਂ ਨੂੰ ਅਗਿਆਨ ਭਰਮ ਵਿਚੋਂ ਕੱਢਣ ਦੀ ਥਾਂ ਅਗਿਆਨ ਭਰਮ ਵਿਚ ਫਸਾ ਕੇ ਉਨ੍ਹਾਂ ਦੇ ਅਮੋਲਕ ਜੀਵਨ ਨੂੰ ਬਰਬਾਦ ਕਰਨ ਦਾ ਕੂੜ ਕਸਤੀ ਚੁੰਝ ਗਿਆਨੀ ਉਪਦੇਸ਼ ਦੇ ਕੇ ਉਨ੍ਹਾਂ ਨੂੰ ਆਤਮਕ ਜੀਵਨ ਵੱਲੋਂ ਡੋਬਣ ਦਾ ਕਾਰਨ ਬਣਦੇ ਹਨ। ਐਸੇ ਅਗਿਆਨੀ ਪਖੰਡੀ ਗੁਰੂਆਂ ਪ੍ਰਤੀ ਬਾਬਾ ਕਬੀਰ ਜੀ ਨੇ ਗੁਰੂ ਕੀ ਬਾਣੀ ਵਿਚ ਫਤਵਾ ਦਿੱਤਾ ਹੈ ਕਿ ਅਜਿਹੇ ਕਰਨੀਹੀਣ ਦੰਭੀ ਗੁਰੂਆਂ ਦੀ ਮਾਂ ਦਾ ਸਿਰ ਮੁੰਨ ਦੇਣਾ ਚਾਹੀਦਾ ਹੈ, ਕਿਉਂਕਿ ਐਸੀ ਮਾਂ ਨੇ ਅਜਿਹੇ ਕੂੜ ਕੁਸੱਤੀ ਦੰਭੀ ਪ੍ਰਚਾਰਕ ਨੂੰ ਜਨਮ ਦਿੱਤਾ ਹੈ ਜਿਸ ਨੇ ਆਪ ਤਾਂ ਡੁੱਬਣਾ ਹੀ ਸੀ ਪਰ ਉਸਨੇ ਆਪਣੇ ਅਗਿਆਨੀ ਚੇਲਿਆਂ ਨੂੰ ਵੀ ਕੂੜ ਕੁਸੱਤ ਦੇ ਕਰਮ ਕਰਨਾ ਵਿਚ ਫਹਾ ਕੇ ਉਨ੍ਹਾਂ ਦਾ ਜੀਵਨ ਬਰਬਾਦ ਕਰ ਦਿੱਤਾ ਹੈ। ਬਾਬਾ ਕਬੀਰ ਜੀ ਦਾ ਫਰਮਾਨ ਵਾਚੀਏ, ਦੰਭ ਪਖੰਡ ਕਰਨ ਵਾਲਿਆਂ ਅਤੇ ਉਨ੍ਹਾਂ ਪਿੱਛੇ ਲੱਗਣ ਵਾਲਿਆਂ ਦੀ ਹੋ ਰਹੀ ਅਤੇ ਹੋਣ ਵਾਲੀ ਹਾਲਤ ਦਾ ਗਿਆਨ ਹੋ ਜਾਵੇਗਾ। ਭਗਤ ਕਬੀਰ ਜੀ ਪਾਵਨ ਬਚਨ ਕਰਦੇ ਹਨ ਕਿ ਕਬੀਰ ਮਾਏ ਮੁੰਡੋਂ ਤਹਿ ਗੁਰੂ ਕੀ ਜਾਂ ਤੇ ਭਰਮ ਨਾ ਜਾਏ, ਆਪ ਡੁੱਬੇ ਚੋ ਬੇਦ ਮੈਂ ਚੇਲੇ ਦੀਏ ਬਹਾਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਲਾਰ ਦੀ ਵਾਰ ਵਿਚ ਪਾਵਨ ਫਰਮਾਨ ਹੈ ਕਿ ਜਿਹੜੇ ਮਨੁੱਖ ਸੱਚ ਧਰਮ ਦੇ ਮਾਰਗ ਨੂੰ ਅੱਖੋਂ ਪਰੋਖੇ ਕਰਕੇ ਸੱਚੇ ਸਤਿਗੁਰੂ ਦੀ ਰੀਸ ਕਰਕੇ ਆਪਣੀ ਗੁਰੂ ਗੁਣੇ ਦੀ ਦੁਕਾਨ ਚਲਾਉਣ ਲਈ ਅਗਾਂਹ ਆਪਣੇ ਚੇਲਿਆਂ ਨੂੰ ਸੇਲੀ ਟੋਪੀ ਦੇ ਕੇ ਗੁਰੂ ਥਾਪਦੇ ਹਨ, ਐਸੇ ਦੰਭੀ ਗੁਰੂ ਸ਼ੁਦਾਈਆਂ ਦੇ ਸਮਾਨ ਹਨ ਅਤੇ ਸੇਲੀ ਟੋਪੀ ਲੈਣ ਵਾਲੇ ਚੇਲੇ ਬਹੁਤ ਹੀ ਬੇਸ਼ਰਮ ਹਨ, ਕਿਉਂਕਿ ਸੇਲੀ ਟੋਪੀ ਦੇਣ ਵਾਲਾ ਵੀ ਕਰਨੀ ਤੋਂ ਹੀਣਾ ਤੇ ਲੈਣ ਵਾਲਾ ਵੀ ਫੋਕਟ ਕਰਮ। ਇਨ੍ਹਾਂ ਦਾ ਵਰਤਾਰਾ ਤਾਂ ਉਸ ਚੂਹੇ ਵਰਗਾ ਹਾਸੋ ਹੀਣਾ ਹੈ ਜੋ ਖੁਦ ਆਪ ਤਾਂ ਖੁੱਡ ਵਿਚ ਸਮਾ ਨਹੀਂ ਸਕਦਾ, ਜੇ ਉਹ ਆਪਣੇ ਲੱਕ ਨਾਲ ਇੱਕ ਵੱਡਾ ਛੱਜ ਬੰਨ ਲਵੇ ਤਾਂ ਫੇਰ ਉਹ ਕਿਵੇਂ ਖੁੱਡ ਵਿਚ ਸਮਾ ਸਕੇਗਾ, ਕਦਾਚਿਤ ਨਹੀਂ। ਸਤਿਗੁਰੂ ਜੀ ਦਾ ਸੰਕੇਤ ਉਨ੍ਹਾਂ ਫੋਕੇ ਦਾਅਵੇ ਬੰਨਣ ਵਾਲੇ ਦੰਭੀ ਗੁਰੂਆਂ ਵੱਲ ਹੈ ਜਿਹੜੇ ਖੁਦ ਕਰਨੀਹੀਣ ਹੋਣ ਕਾਰਨ ਆਪ ਤਾਂ ਸੰਸਾਰ ਭਵਜਲ ਚੋਂ ਪਾਰ ਨਹੀਂ ਹੋ ਸਕਦੇ ਪਰ ਆਪਣੇ ਚੇਲਿਆਂ ਨੂੰ ਸੰਸਾਰ ਸਮੁੰਦਰ ਚੋਂ ਪਾਰ ਉਤਰਨ ਦੀ ਗਰੰਟੀ ਦਿੰਦੇ ਹਨ ਜੋ ਬਿਲਕੁਲ ਹੀ ਨਿਰਮੂਲ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਦਾ ਪਾਵਨ ਬਚਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1286 ਉੱਪਰ ਅੰਕਿਤ ਹੈ, ਕੁਲਹਾਂ ਦੇਂਦੇ ਬਾਵਲੇ ਲੈਂਦੇ ਵੱਡੇ ਨਲੱਜ, ਕੁਲਹਾਂ ਦੇਂਦੇ ਬਾਵਲੇ ਲੈਂਦੇ ਵੱਡੇ ਨਲੱਜ, ਚੂਹਾ ਖੱਡ ਨਾ ਮਾਵਈ ਤਿੱਕਲ ਬੰਨੈ ਛੱਜ। ਐਸੇ ਕੂੜ ਬੋਲ ਆਪਣਿਆਂ ਚੇਲਿਆਂ ਨੂੰ ਸੰਸਾਰ ਭਵਜਲ ਵਿਚੋਂ ਪਾਰ ਕਰਾਉਣ ਦੀਆਂ ਫੋਕੀਆਂ ਗਰੰਟੀਆਂ ਦੇ ਕੇ ਮੁਰਦਾਰ ਖਾਣ ਵਾਲੇ ਆਗੂ ਖੁਦ ਆਪ ਤਾਂ ਲੁੱਟੇ ਹੀ ਜਾਂਦੇ ਹਨ ਪਰ ਨਾਲ ਹੀ ਆਪਣੇ ਪਿੱਛੇ ਲੱਗੇ ਸੰਗੀਆਂ ਦਾ ਵੀ ਲੋਕ ਪ੍ਰਲੋਕ ਵਿਗਾੜ ਦਿੰਦੇ ਹਨ। ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ, ਮੁੱਠਾ ਆਪ ਮੁਹਾਏ ਸਾਥੀ, ਨਾਨਕ ਐਸਾ ਆਗੂ ਜਾਪੈ।